ਤੁਸੀਂ ਹੋ SBS ਪੰਜਾਬੀ ਦੇ ਨਾਲ।
ਬ੍ਰਿਸਬੇਨ ਨਿਵਾਸੀ ਦੀ ਕੋਰੋਨਾ ਵਾਇਰਸ ਲਈ ਕੀਤੀ ਜਾ ਰਹੀ ਹੈ ਜਾਂਚ। ਕੈਂਗਰੂ ਆਈਲੈਂਡ ਉੱਤੇ ਰੈਵੀਨ ਵਿੱਚ ਜੰਗਲੀ ਅੱਗ ਉੱਤੇ ਪਾਇਆ ਗਿਆ ਕਾਬੂ, ਤੇ ਟੈਨਿਸ ਵਿੱਚ ਆਸਟ੍ਰੇਲੀਆ ਦੇ ਜੌਨ ਮਿਲਮਨ ਆਸਟ੍ਰੇਲੀਅਨ ਓਪਨ ਦੇ ਅਗਲੇ ਚਰਣ ਵਿੱਚ ਹੋਏ ਦਾਖਲ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਬ੍ਰਿਸਬਨ ਦੇ ਇੱਕ ਸ਼ਖਸ ਦੀ ਕੋਰੋਨਾ ਵਾਇਰਸ ਲਈ ਜਾਂਚ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਇਸ ਵਾਇਰਸ ਨੇ ਦੁਨੀਆ ਭਰ ਵਿੱਚ ਇੱਕ ਅੰਤਰਰਾਸ਼ਟਰੀ ਮਹਾਂਮਾਰੀ ਦੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ। ਇਸ ਸ਼ਖਸ ਦੀਆਂ ਮੈਡੀਕਲ ਰਿਪੋਰਟਸ ਆਉਣ ਵਿੱਚ ਕੁਝ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਇਹ ਸ਼ਖਸ ਹਾਲ ਹੀ ਵਿੱਚ ਚੀਨ ਦੇ ਵੂਹਾਨ ਖੇਤਰ ਤੋਂ ਵਾਪਸ ਆਇਆ ਹੈ ਅਤੇ ਇਸ ਦੀ ਬਿਮਾਰੀ ਫਲੂ ਨਾਲ ਰਲਦੀ ਮਿਲਦੀ ਦੱਸੀ ਜਾ ਰਹੀ ਹੈ। ਕੁਈਨਜ਼ਲੈਂਡ ਦੇ ਮੁੱਖ ਸਿਹਤ ਅਫਸਰ ਡਾਕਟਰ ਜੈਨਟ ਯੰਗ ਦਾ ਕਹਿਣਾ ਹੈ ਕਿ ਇਸ ਸ਼ਖਸ ਦੀ ਹਾਲਤ ਸਮਝਣ ਲਈ ਅਜੇ ਇੱਕ ਆਮ ਫਲੂ ਦਾ ਹੀ ਟੈਸਟ ਕਰਵਾਇਆ ਗਿਆ ਹੈ।
So at the moment we can only do a generic test for coronavirus. We can't do the specific test for this specific virus because we haven't seen it before. So then we've got to develop the specific tests to be able to say it's this particular virus.
ਇਹਨਾਂ ਦਾ ਕਹਿਣਾ ਹੈ ਕਿ ਕਿਉਂਕਿ ਇਹ ਵਾਇਰਸ ਨਵਾਂ ਹੈ, ਇਸ ਲਈ ਇਸ ਦਾ ਟੀਕਾ ਮੌਜੂਦ ਨਹੀਂ ਹੈ। ਦਸੰਬਰ ਤੋਂ ਲੈ ਕੇ ਹੁਣ ਤੱਕ ਕੋਰੋਨਾ ਵਾਇਰਸ ਨੇ ਚੀਨ ਦੇ ਵੂਹਾਨ ਵਿੱਚ ਸੈਂਕੜੇ ਲੋਕਾਂ ਨੂੰ ਸੰਕ੍ਰਮਿਤ ਕੀਤਾ ਹੈ ਤੇ 4 ਲੋਕਾਂ ਦੀ ਮੌਤ ਵੀ ਹੋ ਗਈ। ਸਾਊਥ ਆਸਟ੍ਰੇਲੀਆ ਦੇ ਕੈਂਗਰੂ ਆਈਲੈਂਡ ਵਿਖੇ ਰੈਵੀਨ ਵਿੱਚ ਲੱਗੀ ਜੰਗਲੀ ਅੱਗ, ਜੋ ਕਿ 3 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਬਲ ਰਹੀ ਸੀ, ਉੱਤੇ ਹੁਣ ਕਾਬੂ ਪਾਇਆ ਜਾ ਸਕਿਆ ਹੈ। ਅੱਗ ਨੇ ਇਸ ਟਾਪੂ ਦੀਆਂ ਸੈਂਕੜੇ ਇਮਾਰਤਾਂ ਅਤੇ 60 ਤੋਂ ਵੱਧ ਘਰ ਤਬਾਹ ਕਰ ਦਿੱਤੇ ਹਨ। ਕੰਟਰੀ ਫਾਇਰ ਸਰਵਿਸ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਅੱਗ ਦਾ ਕੋਈ ਵਿਸਥਾਰ ਨਹੀਂ ਹੋਇਆ। ਇਸ ਦੇ ਬਾਵਜੂਦ ਦੁਰਘਟਨਾ ਦੇ ਪ੍ਰਬੰਧਨ ਕਰਮਚਾਰੀ ਅਤੇ ਅੱਗ ਬੁਝਾਊ ਅਮਲੇ ਦਾ ਇੱਕ ਵੱਡਾ ਸਮੂਹ ਇਸ ਟਾਪੂ 'ਤੇ ਤਾਇਨਾਤ ਰਹੇਗਾ ਤਾਂ ਕਿ ਅੱਗ ਉੱਤੇ ਮੁਕੰਮਲ ਤੌਰ 'ਤੇ ਕਾਬੂ ਪਾਇਆ ਜਾ ਸਕੇ। ਵੈਸਟਰਨ ਆਸਟ੍ਰੇਲੀਆ ਦੇ ਮੱਧ ਪੱਛਮ ਵਿੱਚ ਕਾਰਲੂ ਵਿਖੇ ਬੇਕਾਬੂ ਹੋਈ ਇੱਕ ਜੰਗਲੀ ਅੱਗ ਉੱਤੇ ਵੀ ਕਾਬੂ ਪਾ ਲਿਆ ਗਿਆ ਹੈ। ਜੈਰਲਡ ਟਨ ਸ਼ਹਿਰ ਦੇ ਨਜ਼ਦੀਕ ਬਲ ਰਹੀ ਇਸ ਅੱਗ ਤੋਂ ਨੇੜਲੇ ਨਿਵਾਸੀਆਂ ਅਤੇ ਘਰਾਂ ਨੂੰ ਖਤਰਾ ਸੀ। ਹੁਣ ਇਸ ਅੱਗ ਲਈ ਵਾਚ ਐਂਡ ਐਕਟ ਦੀ ਚੇਤਾਵਨੀ ਨੂੰ ਘਟਾ ਕੇ ਐਡਵਾਈਸ ਦੇ ਪੱਧਰ 'ਤੇ ਲਿਆਂਦਾ ਗਿਆ ਹੈ। ਇਸ ਦੇ ਬਾਵਜੂਦ ਫਾਇਰ ਫਾਈਟਰ ਕੰਟੇਨਮੈਂਟ ਲਾਈਨਾਂ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਨੇ। ਕੇਂਦਰੀ ਖਜ਼ਾਨਚੀ ਜੋਸ਼ ਫਰਾਈਡਨਬਰਗ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਮੋਨੀਟਰੀ ਫੰਡ ਵੱਲੋਂ ਸਾਲ 2020 ਤੇ 2021 ਲਈ ਆਲਮੀ ਤਰੱਕੀ ਘਟਣ ਬਾਰੇ ਕੀਤੀ ਭਵਿੱਖਬਾਣੀ ਦੇ ਬਾਵਜੂਦ ਆਸਟ੍ਰੇਲੀਆ ਦੀ ਅਰਥਵਿਵਸਥਾ ਮਜ਼ਬੂਤ ਹੈ। IMF ਨੇ ਆਪਣੀ ਵਰਲਡ ਇਕਨੋਮਿਕ ਆਊਟਲੁੱਕ ਨਾਂ ਦੀ ਆਰਥਿਕ ਨਜ਼ਰੀਏ ਦੀ ਰਿਪੋਰਟ ਵਿੱਚ ਕਿਹਾ ਹੈ ਕਿ ਜਿੱਥੇ ਸਾਲ 2019 ਵਿੱਚ ਆਲਮੀ ਅਰਥਵਿਵਸਥਾ ਵਿੱਚ 2.9% ਦੀ ਦਰ 'ਤੇ ਵਾਧਾ ਹੋਇਆ ਸੀ, ਉੱਥੇ ਹੀ ਅਕਤੂਬਰ 2019 ਦੇ ਮੁਕਾਬਲੇ ਇਹ ਦਰ 0.1% ਡਿੱਗੀ ਹੈ ਅਤੇ ਜੇ 2018 ਦੇ ਮੁਕਾਬਲੇ ਵੇਖਿਆ ਜਾਵੇ ਤਾਂ ਆਲਮੀ ਅਰਥਵਿਵਸਥਾ ਵਿੱਚ 3.6% ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਾਲ 2020 ਲਈ IMF ਮੁਤਾਬਕ ਤਰੱਕੀ ਦੇ ਪੂਰਵ ਅਨੁਮਾਨ 3.21% ਅਤੇ 2021 ਲਈ 3.4% ਹਨ, ਜੋ ਕਿ ਪਿਛਲੇ ਪੂਰਵ ਅਨੁਮਾਨ ਤੋਂ ਘੱਟ ਨੇ। ਇਸ ਦੇ ਬਾਵਜੂਦ ਸ਼੍ਰੀ ਫਰਾਈਡਨਬਰਗ ਕਹਿੰਦੇ ਨੇ ਕਿ ਆਸਟ੍ਰੇਲੀਆ ਕੁਝ ਸਕਾਰਾਤਮਕ ਸੰਕੇਤ ਵਿਖਾ ਰਿਹਾ ਹੈ।
The most recent economic data for the November period showed that unemployment had fallen to 5.2% and 40,000 new jobs were created. Retail sales saw their best result in more than 2 years, monthly retail sales. And we also saw building approvals significantly up and we've seen a stabilization in the housing sector.
ਵਿਰੋਧੀ ਧਿਰ ਦੇ ਆਗੂ ਐਂਟਨੀ ਐਲਬਨੀਜ਼ੀ ਨੇ ਕੇਂਦਰੀ ਅਟਾਰਨੀ ਜਨਰਲ ਵੱਲੋਂ ਸਪੋਰਟਸ ਗ੍ਰਾਂਟਸ ਯਾਨੀ ਖੇਡਾਂ ਦੇ ਲਈ ਅਨੁਦਾਨ ਦੀ ਵੰਡ ਦੀ ਜਾਂਚ ਦੀ ਆਲੋਚਨਾ ਕੀਤੀ ਹੈ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਅਟਾਰਨੀ ਜਨਰਲ ਕ੍ਰਿਸਚੀਅਨ ਪੋਰਟਰ ਨੂੰ ਇਹ ਜਾਂਚਣ ਵਾਸਤੇ ਕਿਹਾ ਹੈ ਕਿ ਕੀ ਸੈਨੇਟਰ ਬ੍ਰਿਜਿਟ ਮੈਕੇਂਜ਼ੀ ਵੱਲੋਂ ਦਿੱਤੇ ਗਏ ਖੇਡਾਂ ਦੇ ਅਨੁਦਾਨ ਦੇਣ ਦਾ ਤਰੀਕਾ ਕਾਨੂੰਨੀ ਸੀ ਜਾਂ ਨਹੀਂ। ਸ਼੍ਰੀ ਐਲਬਨੀਜ਼ੀ ਮੁਤਾਬਿਕ ਇਹ ਇੱਕ ਅਜੀਬ ਹਿਦਾਇਤ ਹੈ।
I think it's farcical, completely farcical that Christian Porter has been asked to come up with the determination against someone when his electorate benefited from this process.
ਆਡੀਟਰ ਜਨਰਲ ਦੀ ਇੱਕ ਰਿਪੋਰਟ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਜਦੋਂ ਸੈਨੇਟਰ ਮੈਕੇਂਜ਼ੀ ਖੇਡ ਮੰਤਰੀ ਸਨ ਉਦੋਂ ਉਹਨਾਂ ਨੇ ਸਾਲ 2019 ਦੀਆਂ ਚੋਣਾਂ ਦੌਰਾਨ ਕੇਂਦਰੀ ਗੱਠਜੋੜ ਵੱਲੋਂ ਚੁਣਿੰਦਾ ਹਲਕਿਆਂ ਨੂੰ ਜ਼ਿਆਦਾਤਰ ਅਨੁਦਾਨ ਦਿੱਤੇ ਸਨ। ਸ਼੍ਰੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਕੇਂਦਰੀ ਸਰਕਾਰਾਂ ਨੂੰ ਅਨੁਦਾਨਾਂ ਦੀ ਪ੍ਰਕਿਰਿਆ ਬਾਰੇ ਪਾਰਦਰਸ਼ੀ ਹੋਣ ਦੀ ਜ਼ਰੂਰਤ ਹੈ।
So we have a circumstance whereby the government must release the details of all of the applicants and where they ranked and why they were successful or not successful, because at the moment there's no transparency here at all.
ਤੇ ਹੁਣ ਖਬਰ ਖੇਡ ਜਗਤ ਤੋਂ। ਟੈਨਿਸ ਵਿੱਚ ਆਸਟ੍ਰੇਲੀਆਈ ਜੌਨ ਮਿਲਮਨ ਨੇ ਆਸਟ੍ਰੇਲੀਅਨ ਓਪਨ ਦੇ ਅਗਲੇ ਚਰਨ ਵਿੱਚ ਆਪਣੀ ਪਹੁੰਚ ਬਣਾ ਲਈ ਹੈ। ਫਰਾਂਸ ਦੇ ਊਗੋ ਹਿਊਮਬੇਰ ਖਿਲਾਫ 4 ਸੈੱਟਾਂ ਦੀ ਲੜਾਈ ਤੋਂ ਬਾਅਦ ਅੱਜ ਜੌਨ ਮਿਲਮਨ ਜੇਤੂ ਹੋਏ। ਹੁਣ ਦੁਨੀਆ ਦਾ 47ਵੇਂ ਨੰਬਰ ਦਾ ਇਹ ਖਿਡਾਰੀ ਪੋਲੈਂਡ ਦੇ ਹਿਊਬਰਟ ਹੁਰਕਾਸ਼ ਦੇ ਖਿਲਾਫ ਮੈਦਾਨ ਵਿੱਚ ਉਤਰੇਗਾ। ਅਤੇ ਆਓ ਹੁਣ ਜਾਣੀਏ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 68 ਸੈਂਟ ਰਿਹਾ। ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 48 ਰੁਪਏ 76 ਪੈਸੇ ਅਤੇ ਪਾਕਿਸਤਾਨ ਦੇ 105 ਰੁਪਏ 91 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਬਦਲਵਾਹੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 33 ਡਿਗਰੀ। ਐਡੀਲੇਡ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ 31 ਡਿਗਰੀ। ਮੈਲਬਰਨ ਦੇ ਵਿੱਚ ਦੇਰ ਸ਼ਾਮ ਬਰਸਾਤ ਉਪਰੰਤ ਤੇਜ਼ ਹਵਾਵਾਂ ਚੱਲਣਗੀਆਂ, ਪਾਰਾ ਵੱਧ ਤੋਂ ਵੱਧ ਹੋਵੇਗਾ 32 ਡਿਗਰੀ। ਹੋਬਾਰਟ ਵਿੱਚ ਬੱਦਲ ਛਾਏ ਰਹਿਣਗੇ, ਪਾਰਾ ਵੱਧ ਤੋਂ ਵੱਧ 28 ਡਿਗਰੀ। ਕੈਨਬਰਾ ਵਿੱਚ ਸੂਰਜ ਚਮਕੇਗਾ, ਪਾਰਾ ਵੱਧ ਤੋਂ ਵੱਧ 32 ਡਿਗਰੀ। ਸਿਡਨੀ ਵਿੱਚ ਬੱਦਲ ਛਟਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 29 ਡਿਗਰੀ। ਬ੍ਰਿਸਬਨ ਵਿੱਚ ਬਦਲਵਾਹੀ, ਪਾਰਾ ਵੱਧ ਤੋਂ ਵੱਧ 35 ਡਿਗਰੀ। ਕੈਨਸ ਵਿੱਚ ਬਰਸਾਤ ਦੇ ਨਾਲ ਤੂਫਾਨ ਦੇ ਆਸਾਰ, ਪਾਰਾ ਵੱਧ ਤੋਂ ਵੱਧ 32 ਡਿਗਰੀ। ਅਤੇ ਡਾਰਵਿਨ ਵਿੱਚ ਬਰਸਾਤ ਹੋਵੇਗੀ ਅਤੇ ਨਾਲ ਹੀ ਤੂਫਾਨ ਵੀ ਆ ਸਕਦਾ ਹੈ, ਪਾਰਾ ਵੱਧ ਤੋਂ ਵੱਧ ਰਹੇਗਾ 29 ਡਿਗਰੀ। ਸੋ ਐਸੀ ਅੱਜ ਦਾ ਖਬਰਨਾਮਾ। ਵਕਫੇ ਤੋਂ ਬਾਅਦ ਅੱਜ ਦੇ ਪ੍ਰੋਗਰਾਮ ਵਿੱਚ ਮੈਂ ਰੁਚਿਕਾ ਤਲਵਾਰ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਅਤੇ ਹੋਰ ਦਿਲਚਸਪ ਮਾਮਲਿਆਂ ਉੱਤੇ ਪੇਸ਼ਕਾਰੀਆਂ। ਰਾਤ 10 ਵਜੇ ਤੱਕ ਤੁਸੀਂ ਜੁੜੇ ਰਹੋ SBS ਪੰਜਾਬੀ ਦੇ ਨਾਲ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।